ਗਿਰਾ ਬਖਾਨੀ।
ਸਤਿਗੁਰਾਂ ਦੇ ਸਨਮੁਖ ਖਲੋ ਕੇ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ,
ਇੱਕ ਪੀਰ ਤੈ ਮਾਰਗ ਜਾਤ।
ਕਹਿਣ ਲੱਗਾ ਮਹਾਰਾਜ ਜੀ, ਇੱਕ ਪੀਰ ਮੁਸਲਮਾਨ ਅੱਜ ਲੰਘਿਆ ਜਾਂਦਾ ਸੀ ਅਨੰਦਪੁਰ ਸਾਹਿਬ ਦੇ ਕੋਲੋਂ, ਜਿੱਥੇ ਮੈਂ ਮਕਾਨ ਬਣਾ ਰਿਹਾ ਸੀ, ਉਸਾਰ ਰਿਹਾ ਸੀ, ਉਥੋਂ ਇੱਕ ਪੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਘਿਆ ਜਾ ਰਿਹਾ ਸੀ।
ਹਮਸੋ ਪੁੱਛ ਕਈ ਤਿੰਨ ਬਾਤ।
ਮੈਨੂੰ ਪੁੱਛਿਆ ਵੀ ਇਹ ਨਗਰ ਕਿਹਦਾ, ਮੈਂ ਤੁਹਾਡਾ ਨਾਂ ਦੱਸਿਆ ਵੀ ਨੌਵੇਂ ਪਾਤਸ਼ਾਹ ਦਾ ਨਗਰ ਹੈ, ਉਹ ਵਸਾ ਰਹੇ ਨੇ, ਤੇ ਉਹਨੇ ਮੇਰੀਆਂ ਗੱਲਾਂ ਸੁਣ ਕੇ ਮੇਰੇ ਕੋਲੋਂ ਇੱਕ ਗੱਲ ਪੁੱਛੀ ਜਿਹੜੀ ਤੁਹਾਨੂੰ ਪੁੱਛਣ ਨੂੰ ਕਹੀ ਹੈ ਉਹਨੇ, ਕਿ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਗੱਲ ਪੁੱਛੀ।
ਇਮ ਪਰ ਬਿਰਤ ਮੈਂ ਜਬ ਗੁਰ ਹੋਆ।
ਮਹਾਰਾਜ ਉਹਨੇ ਇਹ ਗੱਲ ਕਹੀ ਹੈ ਕਿ ਜੇ ਗੁਰੂ ਤੁਹਾਡਾ ਏਦਾਂ ਪ੍ਰਵਿਰਤੀ ਚ ਲੱਗਾ ਹੋਇਆ, ਜੇ ਤੁਹਾਡੇ ਗੁਰੂ ਦੇ ਮਨ ਵਿਚ ਏਦਾਂ ਪ੍ਰਵਿਰਤੀ ਦਾ ਮਾਰਗ ਬਣਿਆ ਹੋਇਆ,
ਇਮ ਤਰਬੋ ਸਿੱਖਣ ਕੋ ਜੋਆ।
ਉਹ ਆਪਣੇ ਸਿੱਖਾਂ ਨੂੰ ਕਿਵੇਂ ਤਾਰਨਗੇ, ਆਪਣੇ ਸਿੱਖਾਂ ਦਾ ਉਧਾਰ ਕਿਵੇਂ ਕਰਨਗੇ।
ਕਿਸ ਕੋ ਉੱਤਰ ਗੁਰ ਤੇ ਲੀਜੋ।
ਪੀਰ ਨੇ ਮੈਨੂੰ ਕਿਹਾ ਵੀ ਇਹਦਾ ਜਵਾਬ ਗੁਰੂ ਸਾਹਿਬ ਕੋਲੋਂ ਲੈ ਕੇ ਆਈ, ਤੇ ਮੈਂ ਜਦੋਂ ਵਾਪਸ ਮੁੜਾਂਗਾ ਤੇਰੇ ਕੋਲੋਂ ਜਵਾਬ ਸੁਣਾਂਗਾ। ਮਹਾਰਾਜ ਜੀ ਉਹਨੇ ਕਿਹਾ ਵੀ ਇਹਦਾ ਜਵਾਬ ਗੁਰੂ ਸਾਹਿਬ ਕੋਲੋਂ ਪੁੱਛ ਕੇ ਆਵੀ।
ਹਟੇ ਹਮੇ ਆਵੇ ਤਬ ਤੁਮ ਦੀਜੋ।
ਜਦੋਂ ਮੈਂ ਵਾਪਸ ਹਟ ਕੇ ਮੁੜ ਕੇ ਆਵਾਂਗਾ ਉਦੋਂ ਤੂੰ ਮੈਨੂੰ ਇਹਦਾ ਜਵਾਬ ਦੇਵੀ ਕਿ ਗੁਰੂ ਨੇ ਕੀ ਜਵਾਬ ਦਿੱਤਾ ਹੈ।
ਜਿਉਂ ਰਾਵਰ ਕੀ ਹੋਏ ਰਜਾਏ।
ਮਹਾਰਾਜ ਇਹ ਤਾਂ ਉਹ ਪੀਰ ਸੁਨੇਹਾ ਦੇ ਕੇ ਗਿਆ, ਉਹ ਇਹ ਤੁਹਾਡੇ ਤੇ ਸਵਾਲ ਕਰਕੇ ਗਿਆ, ਤਰਕ ਕਰਕੇ ਗਿਆ। ਮਹਾਰਾਜ ਜੀ ਹੁਣ ਤੁਹਾਡੀ ਜਿਵੇਂ ਆਗਿਆ ਹੋਵੇ ਮੈਂ ਉਸੇ ਤਰ੍ਹਾਂ ਕਰਾਂ, ਕਿਉਂਕਿ ਉਹਨੇ ਕੱਲ ਨੂੰ ਵਾਪਸ ਆਉਣਾ ਪੀਰ ਨੇ, ਉਹ ਫਿਰ ਮੈਨੂੰ ਪੁੱਛੇਗਾ ਤੇ ਮੈਨੂੰ ਉਹਨੂੰ ਕੋਈ ਨਾ ਕੋਈ ਜਵਾਬ ਤਾਂ ਦੇਣਾ ਹੀ ਪਏਗਾ ਨਾ। ਇਸ ਕਰਕੇ ਹੇ ਸਤਿਗੁਰੂ ਜੀ, ਤੁਸੀਂ ਹੁਣ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਆਗਿਆ ਕਰੋ ਕਿ ਮੇਰੇ ਲਈ ਕੀ ਹੁਕਮ ਹੈ।
ਸੁਣ ਤਿੰਨ ਤੇ ਸ੍ਰੀ ਗੁਰ ਮੁਸਕਾਨੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕੁਰਾ ਪਏ।
ਕਹਿਓ ਤਬੇ ਇਮ ਕਰੋ ਬਖਾਨੇ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਮਿਸਤਰੀ ਜੀ ਏਦਾਂ ਕਰਿਓ, ਤੁਸੀਂ ਜਦੋਂ ਕੱਲ ਉਹ ਪੀਰ ਆਏਗਾ ਨਾ, ਜਦੋਂ ਤੁਹਾਡੇ ਕੋਲੋਂ ਜਵਾਬ ਪੁੱਛੇਗਾ ਤੇ ਉਹਨੂੰ ਤੁਸੀਂ ਇਹ ਗੱਲ ਸਾਡੇ ਵੱਲੋਂ ਕਹਿ ਦੇਣੀ।
ਹਮਰੇ ਸਾਥ ਚਲੇ ਗੁਰ ਪਾਸ।
ਉਹਨੂੰ ਕਹੋ ਜੇ ਵੀ ਕਿ ਪੀਰ ਜੀ ਤੁਸੀਂ ਮੇਰੇ ਨਾਲ ਗੁਰੂ ਸਾਹਿਬ ਕੋਲ ਚੱਲੋ। ਏਦਾਂ ਜਵਾਬ ਦਿੱਤੀ ਤਾਂ ਗੱਲ ਨੀ ਨਾ ਬਣਨੀ, ਵੀ ਉਹਨੇ ਵੀ ਬਾਹਰੋਂ ਬਾਹਰ ਸਵਾਲ ਕੀਤਾ ਤੇ ਜਵਾਬ ਉਹਨੂੰ ਬਾਹਰੋਂ ਬਾਹਰ ਭੇਜੀ, ਉਹਦੀ ਸੰਤੁਸ਼ਟੀ ਨੀ ਹੋਣੀ। ਮਹਾਰਾਜ ਜੀ ਕਹਿੰਦੇ ਪੀਰ ਨੂੰ ਨਾਲ ਲੈ ਕੇ ਆ ਜੀ ਕੱਲ। ਉਹਨੂੰ ਆਖੀ ਵੀ ਗੁਰੂ ਜੀ ਨੇ ਕਿਹਾ ਕਿ ਪੀਰ ਜੀ ਨੂੰ ਤੂੰ ਆਪਣੇ ਨਾਲ ਲੈ ਕੇ ਆਵੀ।
ਜਿਮ ਪੁੱਛੋ ਤਿਮ ਕਰੋ ਪ੍ਰਕਾਸ਼।
ਜਿਵੇਂ ਆ ਕੇ ਸਾਨੂੰ ਪੁੱਛੇਗਾ ਪੀਰ, ਆ ਕੇ ਜਿਵੇਂ ਸਾਨੂੰ ਸਵਾਲ ਕਰੇਗਾ ਅਸੀਂ ਉਸੇ ਤਰ੍ਹਾਂ ਦਾ ਉਹਨੂੰ ਜਵਾਬ ਦੇਵਾਂਗੇ।
ਸੁਣ ਸ਼ਿਲਪੀ ਸੋ ਰਹਿਣ ਗੁਜਾਰੀ।
ਪਿੱਛੋਂ ਪੜੋ।
ਉੱਤਰ ਚੈਤ ਰੂਬਰੋ ਦੀਏ।
ਅਸੀਂ ਉਹਦੇ ਸਾਹਮਣੇ ਉਹਨੂੰ ਜਵਾਬ ਦੇਵਾਂਗੇ। ਰੂਬਰੋ, ਰੂਬਰੋ ਦਾ ਮਤਲਬ ਹੈ ਵੀ ਸਾਹਮਣੇ ਅਸੀਂ ਉਹਨੂੰ ਜਵਾਬ ਦੇਵਾਂਗੇ।
ਇਮ ਕਹਿ ਆਵੋ ਤੈ ਸੰਗ ਲੀਏ।
ਏਦਾਂ ਕਹਿ ਕੇ ਉਹਨੂੰ ਆਪਣੇ ਨਾਲ ਲੈ ਕੇ ਸਾਡੇ ਕੋਲ ਆਵੋ।
ਸੁਣ ਸ਼ਿਲਪੀ ਸੋ ਰਹਿਣ ਗੁਜਾਰੀ।
ਇਹ ਸੁਣ ਕੇ ਜਿਹੜਾ ਉਹ ਮਿਸਤਰੀ ਸੀ ਨੌਵੇਂ ਪਾਤਸ਼ਾਹ ਦੇ ਬਚਨ ਸੁਣ ਲੇ ਵੀ ਪੀਰ ਨੂੰ ਕੱਲ ਨੂੰ ਨਾਲ ਲੈ ਕੇ ਆਉਣਾ, ਜਦੋਂ ਆਏਗਾ ਉਹਨੂੰ ਕਹਾਂਗਾ ਵੀ ਗੁਰੂ ਸਾਹਿਬ ਤੈਨੂੰ ਆਪਣੇ ਕੋਲ ਬੁਲਾ ਕੇ ਸਾਹਮਣੇ ਜਵਾਬ ਦੇਣਾ ਚਾਹੁੰਦੇ ਨੇ। ਉਹ ਸ਼ਿਲਪੀ ਨੇ ਉਸ ਵੇਲੇ ਰਾਤ ਬਤੀਤ ਕੀਤੀ।
ਭਾਈ ਪ੍ਰਾਤ ਲਗ ਕਰਨ ਉਸਾਰੀ।
ਅਗਲਾ ਦਿਨ ਚੜਿਆ ਤੇ ਫੇਰ ਉਸਾਰੀ ਵਿਚ ਮਿਸਤਰੀ ਸੀ, ਉਹ ਫੇਰ ਉਸਾਰਨ ਵਿਚ ਮਕਾਨ ਉਸਾਰ ਰਿਹਾ ਸੀ, ਉਸਾਰੀ ਵਿਚ ਲੱਗ ਗਿਆ।
ਕਰੇ ਪ੍ਰਤੀਖਣ ਦੇਖਣ ਪੀਰ।
ਨਾਲੇ ਉਸਾਰੀ ਕਰੀ ਜਾਂਦਾ ਨਾਲੇ ਉਡੀਕ ਕਰ ਰਿਹਾ, ਰਸਤਾ ਵੇਖਦਾ ਵੀ ਉਹ ਪੀਰ ਨੇ ਵਾਪਸ ਮੁੜਨਾ ਕਿਤੇ ਲੰਘ ਨਾ ਜਾਏ। ਉਹਨੇ ਤਰਕ ਕੀਤੀ ਹੈ, ਕੱਲ ਉਹਦੀ ਤਰਕ ਦਾ ਜਵਾਬ ਤਾਂ ਉਹਨੂੰ ਜ਼ਰੂਰ ਮਿਲਣਾ ਚਾਹੀਦਾ, ਇਸ ਕਰਕੇ ਕਿਤੇ ਉਹ ਪੀਰ ਬਿਨਾਂ ਮਿਲਿਆ ਨਾ ਲੰਘ ਜੇ। ਮਿਸਤਰੀ ਦਾ ਧਿਆਨ ਉਧਰ ਵੀ ਹੈ ਤੇ ਉਸ ਪੀਰ ਦੀ ਉਡੀਕ ਵੀ ਕਰ ਰਿਹਾ, ਨਾਲੇ ਚਿਣਵਾਈ ਕਰ ਰਿਹਾ ਤੇ ਨਾਲੇ ਨਾਲ ਉਡੀਕ ਕਰ ਰਿਹਾ।
ਲੈ ਕਰ ਚਲਵ ਸੰਗ ਗੁਰ ਤੀਰ,
ਜਦੋਂ ਪੀਰ ਵਾਪਸ ਆਏਗਾ ਉਹਨੂੰ ਨਾਲ ਲੈ ਕੇ ਸਤਿਗੁਰਾਂ ਕੋਲ ਚੱਲਾਂਗਾ।
ਇਤਨੇ ਮੈਂ ਆਇਓ ਚੱਲ ਸੋਏ,
ਆਖਰਕਾਰ ਉਹ ਜਿਹੜਾ ਪੀਰ ਸੀ ਇੰਨੇ ਨੂੰ ਇਹਦੇ ਉਡੀਕਦਿਆਂ ਉਡੀਕਦਿਆਂ ਉਹ ਵਾਪਸ ਆ ਗਿਆ, ਜਿਹਨੇ ਇੱਕ ਦਿਨ ਪਹਿਲਾਂ ਤਰਕ ਕੀਤਾ ਸੀ। ਉਹ ਪੀਰ ਅਗਲੇ ਦਿਨ ਵਾਪਸ ਆ ਗਿਆ, ਮਿਸਤਰੀ ਨੇ ਮਜ਼ਦੂਰ ਇਹਨੇ ਕਾਰੀਗਰ ਨੇ ਵੇਖ ਲਿਆ।
ਮਿਲੇ ਪਰਸ ਪਰ ਹਰਖਤ ਸੋਏ,
ਆਪਸ ਵਿੱਚ ਮਿਲੇ ਬੜੇ ਖੁਸ਼ ਹੋਏ। ਪੀਰ ਨੇ ਵੀ ਰਾਮ ਸਲਾਮ ਕੀਤੀ ਤੇ ਇਹ ਜਿਹੜਾ ਮਿਸਤਰੀ ਸੀ ਇਹ ਵੀ ਮਿਲਿਆ, ਉਹਨੂੰ ਬੜੇ ਖੁਸ਼ ਹੋਏ ਆਪਸ ਵਿੱਚ ਮਿਲ ਕੇ।
ਬੂਜੇ ਮੋਏ ਸੰਦੇਸਾ ਦਿਓ,
ਪੀਰ ਪੁੱਛਣ ਲੱਗਾ, ਕਹਿਣ ਲੱਗਾ, ਹਾਂ ਬਈ ਮਿਸਤਰੀ ਜੀ ਦੱਸੋ ਵੀ ਮੇਰਾ ਸੁਨੇਹਾ ਦਿੱਤਾ ਸੀ ਗੁਰੂ ਸਾਹਿਬ ਨੂੰ ਜਾ ਕੇ, ਕੱਲ ਪੁੱਛਿਆ ਸੀ ਉਹਨਾਂ ਨੂੰ ਜਿਹੜਾ ਮੈਂ ਸਵਾਲ ਕੀਤਾ ਸੀ, ਤਰਕ ਕੀਤੀ ਸੀ, ਉਹ ਜਾ ਕੇ ਤੂੰ ਗੁਰੂ ਸਾਹਿਬ ਨੂੰ ਪੁੱਛੀ ਆ ਕਿ ਨਹੀਂ ਪੁੱਛੀ?
ਗੁਰਸੋਂ ਕਹਿਓ ਕਿ ਨਹੀਂ ਇਹੋ,
ਇਹ ਗੱਲ ਜਾ ਕੇ ਤੂੰ ਗੁਰੂ ਸਾਹਿਬ ਨੂੰ ਕਹੀ ਸੀ ਕਿ ਨਹੀਂ ਸੀ ਕਹੀ?
ਸ਼ਿਲਪੀ ਸਾਦਰ ਸੁਧ ਸੋ ਬਤਾਈ,
ਅੱਗੋ ਜਿਹੜਾ ਮਿਸਤਰੀ ਸੀ ਉਹਨੇ ਬੜੇ ਸਤਿਕਾਰ ਕੀਤਾ, ਪੀਰ ਦਾ ਬੜਾ ਸਤਿਕਾਰ ਕੀਤਾ ਤੇ ਸਤਿਕਾਰ ਨਾਲ ਹੀ ਉਹਨੂੰ ਕਹਿਣ ਲੱਗਾ ਸਾਰੀ ਗੱਲ ਦੱਸੀ।
ਹੁਕਮ ਪਾਇਓ ਲਿਓ ਦਰਸ਼ਨ ਪਾਈ,
ਕਹਿਣ ਲੱਗਾ ਕਿ ਪੀਰ ਜੀ ਸਤਿਗੁਰਾਂ ਦਾ ਹੁਕਮ ਹੋਇਆ ਵੀ ਤੂੰ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲੈ, ਉਹਨਾਂ ਦੇ ਜਾ ਕੇ ਮੇਲ ਮਿਲਾਪ ਕਰ ਲੈ, ਉਹਨਾਂ ਨਾਲ ਮੁਲਾਕਾਤ ਹੀ ਕਰ ਲੈ।
ਸੁਨਤ ਪੀਰ ਨੇ ਹਿਰਦੇ ਵਿਚਾਰਾ,
ਜਦੋਂ ਪੀਰ ਨੇ ਗੱਲ ਸੁਣੀ ਤੇ ਸੁਣ ਕੇ ਆਪਣੇ ਮਨ ਚ ਵਿਚਾਰ ਕੀਤੀ,
ਉੱਤਰ ਉਚਰੇ ਕੌਣ ਪ੍ਰਕਾਰਾ,
ਪਤਾ ਨੀ ਜਦੋਂ ਮੈਂ ਮਿਲਣ ਜਾਵਾਂਗਾ ਤੇ ਉਹ ਕਿਹੋ ਜਿਹਾ ਜਵਾਬ ਦੇਣਗੇ, ਕਿੱਦਾਂ ਦਾ ਉੱਤਰ ਦੇਣਗੇ ਮੈਨੂੰ। ਏਦਾਂ ਸੁਣ ਕੇ ਪੀਰ ਨੇ ਆਪਣੇ ਮਨ ਚ ਵਿਚਾਰ ਕੀਤੀ ਵੀ ਪਤਾ ਨੀ ਕਿੱਦਾਂ ਦਾ ਜਵਾਬ ਦੇਣਗੇ।
ਚਾਹੀਏ ਸੁਣਿਓ ਮਿਲਨੋ ਬਣ ਆਵੇ,
ਉਹਨਾਂ ਨੂੰ ਮਿਲਣਾ ਜ਼ਰੂਰ ਚਾਹੀਦਾ ਕਿਉਂਕਿ ਮਹਾਂਪੁਰਖ ਸਾਧੂ ਨਾਲ ਮਿਲ ਕੇ ਕੁਝ ਨਾ ਕੁਝ ਤਾਂ ਮਿਲਦਾ ਹੀ ਹੈ, ਵੀ ਉਹਨਾਂ ਨੂੰ ਮਿਲਣਾ ਜ਼ਰੂਰ ਚਾਹੀਦਾ ਤੇ ਮਿਲ ਕੇ ਪਤਾ ਨੀ ਕਿੱਦਾਂ ਦਾ ਜਵਾਬ ਮਿਲੇ, ਕਿੱਦਾਂ ਦੀ ਗੱਲ ਸੁਣਨ ਨੂੰ ਮਿਲੇ।
ਸਿਫਤ ਖੁਦਾ ਏ ਪੰਥ ਵਿਦਤਾਵੇ,
ਨਾਲੇ ਉਹ ਵੀ ਪ੍ਰਮਾਤਮਾ ਦੀ ਸਿਫਤ ਹੀ ਪ੍ਰਗਟ ਕਰ ਰਹੇ ਨੇ ਜਿਹੜੇ ਉਹਨਾਂ ਦੇ ਸਿੱਖ ਨੇ, ਉਹ ਵੀ ਪਰਮੇਸ਼ਰ ਦੀ ਖੁਦਾ ਦੀ ਬੰਦਗੀ ਕਰਦੇ ਨੇ ਤੇ ਪਕਸ਼ਪਾਤ ਤੋਂ ਰਹਿਤ ਰਹਿ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਨੇ। ਇਹੋ ਜੇ ਗੁਰੂ ਨਾਲ ਮਿਲ ਵੀ ਲੈਣਾ ਕੋਈ ਗੱਲ ਨਹੀਂ, ਇਹਦੇ ਵਿੱਚ ਕਿਹੜਾ ਕੋਈ ਘਾਟਾ ਹੈ, ਕਿਹੜਾ ਕੋਈ ਹਾਨੀ ਹੈ, ਕੋਈ ਨਾ ਕੋਈ ਲਾਭ ਹੀ ਹੋਵੇਗਾ। ਇਸ ਕਰਕੇ ਉਹਨਾਂ ਨੂੰ ਜਾ ਕੇ ਮਿਲ ਹੀ ਲੈਣਾ ਚਾਹੀਦਾ।
ਹੋਏ ਗੁਫ਼ਤਗੂ ਨੀਕੀ ਹੈ,
ਜਦੋਂ ਉਹਨਾਂ ਕੋਲ ਜਾਵਾਂਗਾ ਮੇਰੀ ਗੁਫ਼ਤਗੂ ਹੋਵੇਗੀ, ਉਹਨਾਂ ਨਾਲ ਵਿਚਾਰ ਵਟਾਂਦਰਾ ਹੋਵੇਗਾ।
ਮਹਾਂਪੁਰਖ ਸੰਗਤ ਸੁਖ ਲੈ,
ਨਾਲੇ ਉਹ ਮਹਾਂਪੁਰਖ ਨੇ ਸਾਰੀ ਸੰਗਤ ਨੂੰ ਸੁਖ ਦੇਣ ਵਾਲੇ ਨੇ। ਜਦੋਂ ਮੈਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗਾ ਉੱਥੇ ਹੋਰ ਵੀ ਲੋਕ ਬੈਠੇ ਹੋਣਗੇ, ਉਹਨਾਂ ਦਾ ਵੀ ਫਾਇਦਾ ਹੋਵੇਗਾ। ਜਦੋਂ ਸਾਡੀਆਂ ਵਿਚਾਰਾਂ ਸੁਣਨਗੇ, ਅਸੀਂ ਗੱਲਬਾਤ ਕਰਾਂਗੇ, ਗੁਰੂ ਤੇਗ ਬਹਾਦਰ ਸਾਹਿਬ ਅੱਗੋਂ ਕੋਈ ਜਵਾਬ ਦੇਣਗੇ, ਉਹਨਾਂ ਦੇ ਬਹਾਨੇ ਮੇਰੇ ਬਹਾਨੇ ਸਾਰੀ ਸੰਗਤ ਵੀ ਸੁਣੇਗੀ, ਸਿੱਖ ਵੀ ਸੁਣਨਗੇ ਤੇ ਜਿਹੜਾ ਜਿਹੜਾ ਉਹਨਾਂ ਦੇ ਵਚਨ ਸੁਣੇਗਾ ਉਹਨਾਂ ਸਾਰਿਆਂ ਦਾ ਲਾਭ ਹੋਵੇਗਾ, ਫਾਇਦਾ ਹੋਵੇਗਾ।
ਏਵ ਵਿਚਾਰਤ ਗਮ ਨੇ ਉਹ ਸਾਥ,
ਇਦਾਂ ਵਿਚਾਰ ਕਰਕੇ ਉਹ ਪੀਰ ਮਿਸਤਰੀ ਨਾਲ ਚੱਲ ਪਿਆ, ਕਹਿੰਦਾ ਚਲੋ ਮਿਸਤਰੀ ਜੀ ਲੈ ਚੱਲੋ ਮੈਨੂੰ ਗੁਰੂ ਜੀ ਕੋਲ।
ਜੈਠਾ ਬੈਠੇ ਗੁਰ ਜਗਨਾਥ,
ਇੱਥੇ ਜਗਤਨਾਥ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ।
ਚੁੱਕਿਓ ਸਲਾਮ ਕੀਨ ਪਾਖਰੋ,
ਪੀਰ ਉੱਥੇ ਪਹੁੰਚਿਆ, ਉਹਨੇ ਇੱਥੇ ਆ ਕੇ ਸਤਿਗੁਰਾਂ ਅੱਗੇ ਚੁੱਕ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਸਲਾਮ ਕੀਤੀ।
ਖਰੋ ਪਾਏ ਅੰਤਰ ਉਰ ਪਰੋ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਖਲੋਤਾ ਔਰ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਆਇਸ ਪਾਏ ਅਸੀਨਿਓ ਪੀਰ,
ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਹ ਪੀਰ ਸਤਿਗੁਰਾਂ ਦੇ ਚਰਨਾਂ ਵਿਚ ਹੀ ਬੈਠ ਗਿਆ।
ਪੂਜਨ ਕੀਨਸ ਗੁਰੂ ਆਹੀਰ,
ਫਿਰ ਸਤਿਗੁਰਾਂ ਨੂੰ ਪੁੱਛਣ ਲੱਗਾ, ਜਿਹੜਾ ਸਵਾਲ ਸੀ ਉਹਦੇ ਮਨ ਚ ਪੀਰ ਦੇ, ਉਹੀ ਸਵਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗਾ।
ਕੌਣ ਆਹੋ ਤੁਮ ਕਹਾਂ ਬਸੰਤੋ,
ਕਹਿਣ ਲੱਗਾ ਜੀ ਮਹਾਰਾਜ ਜੀ ਨੇ ਵੀ ਪਹਿਲਾਂ ਇਹਨੂੰ ਪੁੱਛਿਆ, ਕਹਿਣ ਲੱਗੇ ਪੀਰ ਜੀ ਇਹ ਦੱਸੋ ਵੀ ਤੁਸੀਂ ਹੈ ਕੌਣ ਤੇ ਕਿੱਥੋਂ ਦੇ ਰਹਿਣ ਵਾਲੇ ਹੋ, ਕਿੱਥੇ ਤੁਹਾਡਾ ਨਿਵਾਸ ਸਥਾਨ ਹੈ, کتھے دے بسندے ہو؟
کیا پوچھت ہو کہو متن تو
نالے پوچھو تسی کی پوچھنا چاہندے؟ جدو پیر بہ گیا مہاراج جی نے پہلا پیر نو سوال کیتا کہ پیر جی تسی کون ہو، کتھے رہندے ہو، کتھے دے رہن والے ہو، تے تسی سانو کی پوچھنا چاہندے ہو، تہاڈا کی مت ہے، کس مت دے تارنی ہو؟
بنیو پیر نے سید میں ہوں،
اگوں پیر نے جواب دیتا، کہن لگا جی میں سید ہونا، مینو سید کہندے نے، مسلمان چ سید پوجنیک ہوندے نے، کہندا جی میں ایک سید ہاں،
روپر نگری بکھے بسے ہوں،
تے مہاراج جی اتھوں کچھ دوری تے نگر ہے روپڑ، میں اتھوں دا رہن والا، روپڑ نگر دا رہن والا، اتھوں دا بسندہ ہاں،
ہمارے ہوتے مرید اگاری،
تے مہاراج جی میرے کچھ چیلے رہندے سی اتھوں اگے، جنہاں نوں میں ملن گیا سی، میرے کچھ مرید سن جڑے مینوں منہ پوجدے نے مندے نے، او ایتھے اگے رہندے سن،
تن ٹگ جان ایس اور تاری،
انہاں کول میں گیا سی انہاں نوں ملن واسطے، انہاں نوں درشن دین واسطے، اس کر کے میں ایتھوں تہاڈے نگر دے کولوں لنگ کے گیا سی کل،
ات دش آون پیو ہمارا،
ہاں میرا ادھر آنا ہوا، نہیں تو مہاراج میرا ادھر کی آن دا سبب سی، ادھر میرے مرید رہندے سی تے میں انہاں نوں ملن جانا سی، اس کر کے مہاراج جی میں کل ادھروں لنگ کے تہاڈے نگر دے کولوں گیا ہاں،
جس تے یافت درس تمہارا،
مہاراج جی دے بہانے مینوں تہاڈے درشن پراپت ہو گئے، نال ایتھوں لنگیا تے ہن واپس آ رہا سی، تے مہاراج تہاڈے درشن ہو گئے، تہاڈے درشن پراپت ہو گئے،
تم ہندوان کے گرو کہاو،
مہاراج جی تسی سکھاں دے گرو کہاوندے ہو،
پلو ہون کو پنت بتاو،
اپنے سکھاں دے پلے ہون دا، انہاں دا پلا کلیان کرن واسطے انہاں نو تسی رستہ دس دیو، مارگ دس دے ہو،
اے میلا اتما اسارن،
مہاراج پہلا مینو یہ دسو بھی آ تسی محل ماڑیاں اسار رہے ہو، کڈے کڈے بڑے ڈونگیاں نیاں کھود کے، آ کڈے کڈے بڑے سندر محل، محلات آ جڑے محلات آدک تسی بنا رہے ہو،
نت پرت ممتا آدک بتارن،
جدو یہ محل بن جاندے نے نا نال ممتا پیدا ہو جاندی، ابھی میرے مکان نے، میرا محل ہے، میرا مندر ہے، میرا گھر ہے، انہاں نال مہاراج جی پھر نیتا پرتی ممتا پیدا ہندی ہے،
سنت جنوں کے نائن نیکی،
پر ایک کام سنتاں واسطے تا نہیں نا چنگا، بھی وہ بڑے بڑے محل اسارن تے انہاں دے نال اپنی ممتا کرن، مہاراج یہ گل ماں پرکھاں سنتاں نوں نہیں چنگی لگدی،
بڑھتا جگ کی جانت پھیکی،
یہ دے نال او جڑے ماں پرکھ نے نا او دنیا دی جڑی یہ بڑھتا ہے محل عادت بنا کے اپنی وڈیائی اجاگر کرنی، ماں پرکھے نو پھکا سمجھ دینے، نو تیاغ دیندے نے،
ہوئے پرلوک میں جو سکھ دائی،
مہاراج ماں پرکھو کام کر دینے جڑا کہ پرلوک وچ سکھ دے وے،
اس آچر ہے تجے چپلائی،
اس آچر نو تارن کر کے اپنی چپلتائی دا تیاغ کر دے ہاں،
سنو پیر گر باقی اچارا،
جدو پیر نے سوال کیتا مہاراج جی دے محلاں دے اتے شنکا کیتا بھی تسی مکان اسارن تے لگے ہو نالے ویراگی ہو، تے مہاراج سچے پاتشاہ نے جواب دیتا کہندے پیر جی سنو
سب آشرم تے گرست ادھارا،
مہاراج جی کہندے جننے آشرم نے چار آشرم مننے جاندے نے، ایک بال پرست بچپن دا سنیاس آشرم ہے، ایک برہمچرج آشرم ہے، ایک بان پرست آشرم ہے، تے ایک گرست آشرم، چار آشرم مننے نے، مہاراج جی کہندے جننے آشرم نے نا انہاں سارے آشرماں وچوں جڑا گرست آشرم ہے او سب تو وڈا ہے، گرست آشرم سب تو وڈا تے سروتم ہے،
اپر سکل کو اے اپجنتو،
باقی جڑے آشرم نے او گرست آشرم تو ہی پیدا ہوندے نے، جے گرست آشرم نہ ہوئے گا تے دوجے آشرم کیویں پیدا ہونگے، دوجے آشرم جڑے نے پاویں او برہمچرج آشرم ہے، پاویں او بان پرست تے سنیاس آشرم ہے، او گرست آشرم تو ہی پیدا ہوندے نے، گرستی ہوندے نے، انہاں دی اولاد ہوندی ہے، او اولاد جا کے کوئی سنیاسی بندا ہے، کوئی ویراگی بندا ہے، جے گرست آشرم ہی نہ ہوئے ਤੇ ਦੂਜੇ ਧਰ ਆਸ਼ਰਮ ਕਿਵੇਂ ਪੈਦਾ ਹੋਣ, ਇਸ ਕਰਕੇ ਦੂਜੇ ਆਸ਼ਰਮਾਂ ਨੂੰ ਗ੍ਰਿਸਤ ਆਸ਼ਰਮ ਹੀ ਪੈਦਾ ਕਰਦਾ ਹੈ।
ਪੁਨ ਸਭ ਹੁਣ ਅਲੰਬ ਰਹੰਤੋ,
ਫਿਰ ਬਾਕੀ ਦੇ ਜਿਹੜੇ ਸਾਰੇ ਆਸ਼ਰਮ ਨੇ ਉਹ ਗ੍ਰਿਸਤ ਆਸ਼ਰਮ ਦੇ ਆਸਰੇ ਰਹਿੰਦੇ ਨੇ।
ਜੋ ਗ੍ਰਸਤ ਤੇ ਉਤਰੇ ਪੂਰਾ,
ਜਿਹੜਾ ਗ੍ਰਸਤ ਆਸ਼ਰਮ ਦੇ ਵਿੱਚ ਪੂਰਾ ਉਤਰਦਾ ਹੈ,
ਅੰਤਕਾਲ ਪ੍ਰਾਪਤ ਪਦ ਰੂਰਾ,
ਉਹਨੂੰ ਵੀ ਅੰਤਕਾਲ ਸਮੇਂ ਰੂਰਾ ਰੂਰਾ ਕਹਿੰਦੇ ਨੇ ਸੁੰਦਰ ਨੂੰ, ਸੁੰਦਰ ਪਦਵੀ ਦੀ ਪ੍ਰਾਪਤੀ ਹੁੰਦੀ ਹੈ।
ਪੁੰਨ ਦਾਨ ਤਾਂ ਕਰੇ ਸਰੀਰ,
ਜਿਹੜਾ ਗ੍ਰਸਤੀ ਹੈ ਪੂਰਾ ਗ੍ਰਸਤੀ, ਮਹਾਰਾਜ ਜੀ ਕਹਿੰਦੇ ਉਹ ਆਪਣੇ ਸਰੀਰ ਨੂੰ ਪੁੰਨ ਦਾਨ ਦਾ ਬਣਾ ਲੈਂਦਾ, ਪੁੰਨ ਦਾਨ ਦਾ ਜਿਹੜਾ ਸਰੀਰ ਕਰ ਲਵੇ, ਯਾਨੀ ਕਿ ਆਪਣੇ ਸਰੀਰ ਕਰਕੇ ਪੁੰਨ ਦਾਨ ਦੇ ਧਰਮ ਕਰਮ ਕਰੇ।
ਸੋ ਗਿਰਹੀ ਗੰਗਾ ਕਾ ਨੀਰ,
ਬਾਣੀ ਵੀ ਇਹੀ ਕਹਿੰਦੀ ਹੈ ਵੀ ਇਹੋ ਜਿਹਾ ਗ੍ਰਸਤੀ ਗੰਗਾ ਦੇ ਪਾਣੀ ਵਾਂਗਰ ਪਵਿੱਤਰ ਹੈ, ਜਿਹੜਾ ਪੁੰਨ ਦਾਨ ਦਾ ਸਰੀਰ ਬਣਾ ਲੈਂਦਾ, ਯਾਨੀ ਕਿ ਪੁੰਨ ਦਾਨ ਦੇ ਧਰਮ ਧਰਮ ਕਰਦਾ ਹੈ, ਉਹ ਗ੍ਰਸਤੀ ਗੰਗਾ ਦੇ ਪਾਣੀ ਸਮਾਨ ਪਵਿੱਤਰ ਤੇ ਪਾਵਨ ਹੋ ਜਾਂਦਾ ਹੈ।
ਜੋ ਜੋ ਥਾਨ ਵਾਨ ਜਿਤ ਹੋਏ,
ਜਿਹੜਾ ਜਿਹੜਾ ਥਾਂ ਵਾਲਾ ਜਿੱਥੇ ਵੀ ਹੁੰਦਾ ਹੈ,
ਫੇਰ ਅਤਿਥੀ ਕੋ ਪੂਜੈ ਸੋਏ,
ਗ੍ਰਸਤੀ ਦਾ ਧਰਮ ਬਣਦਾ ਵੀ ਜਿਹੜਾ ਅਤਿਥੀ ਹੋਵੇ, ਬਾਹਰੋਂ ਆਵੇ ਉਹਦੀ ਪੂਜਾ ਕਰੇ, ਆਪਣੇ ਘਰ ਦੇ ਵਿੱਚ ਅਤਿਥੀ ਨੂੰ ਦੇਵਤਾ ਜਾਣ ਕੇ ਉਹਦੀ ਪੂਜਾ ਕਰੇ।
ਮਹਾਪੁੰਨ ਫਲ ਹੈ ਇਸ ਕੇਰਾ,
ਪੀਰ ਜੀ ਇਹਦਾ ਬੜਾ ਵੱਡਾ ਪੁੰਨ ਹੈ। ਜੇ ਹੁਣ ਮੰਨ ਲਓ ਤੁਸੀਂ ਸੰਨਿਆਸੀ ਹੋ, ਗ੍ਰਸਤੀ ਦੇ ਘਰ ਜਾਓਗੇ, ਤੁਹਾਡੀ ਪੂਜਾ ਕਰੇ, ਤੇ ਉਹਨੂੰ ਤੇ ਬੜਾ ਵੱਡਾ ਪੁੰਨ ਮਿਲੇਗਾ। ਤੁਸੀਂ ਬੰਦਗੀ ਵਾਲੇ ਹੋ, ਤੁਹਾਡੀ ਬੰਦਗੀ ਚ ਵੀ ਉਹਨੇ ਹਿੱਸਾ ਬਣਾ ਲੈਣਾ ਤੁਹਾਡੀ ਸੇਵਾ ਕਰਕੇ। ਇਸ ਕਰਕੇ ਗ੍ਰਸਤੀ ਨੂੰ ਬੜਾ ਵੱਡਾ ਪੁੰਨ ਪ੍ਰਾਪਤ ਹੁੰਦਾ ਹੈ।
ਚਿਰੰਕਾਲ ਸੁਖ ਪਾਏ ਬਡੇਰਾ,
ਲੰਮੇ ਸਮੇਂ ਤੱਕ ਸੁਖ ਪ੍ਰਾਪਤ ਕਰਦਾ ਹੈ।
ਇਸੀ ਪੁੰਨ ਕੇ ਫਲ ਚੈ ਦੇਖਾ,
ਇਸੇ ਪੁੰਨ ਦਾ ਫਲ ਜੇ ਵੇਖਣਾ ਚਾਹੁੰਦੇ ਹੋ,
ਪੱਤਰ ਅਛਾਦ ਸਰੀਰ ਅਸ਼ੇਖਾ,
ਪੀਰ ਜੀ ਉਹ ਤੁਹਾਨੂੰ ਵਿਖਾ ਦਿੰਨੇ, ਕਿਉਂਕਿ ਤੁਸੀਂ ਵੇਖੇ ਬਿਨਾਂ ਨਹੀਂ ਮੰਨਣਾ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਇਹਦਾ ਫਲ ਵੇਖਣਾ ਚਾਹੁੰਦੇ ਹੋ ਨਾ, ਗ੍ਰਸਤੀ ਦਾ ਮਕਾਨ ਬਣਾ ਕੇ ਉਹਦੇ ਵਿੱਚ ਅਤਿਥੀਆਂ ਦੀ ਸੇਵਾ ਕਰਨੀ, ਆਏ ਗਿਆਂ ਦੀ ਲੰਗਰ ਪ੍ਰਸ਼ਾਦਾ ਚਕਾ ਕੇ ਸੇਵਾ ਕਰਨੀ, ਇਹਦਾ ਜੇ ਫਲ ਵੇਖਣਾ ਚਾਹੁੰਦੇ ਹੋ ਤੇ ਫਿਰ ਉਹ ਤੁਹਾਨੂੰ ਵਿਖਾਵਾਂਗੇ। ਉਹ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤੇ ਇੱਦਾਂ ਕਰੋ, ਫਿਰ ਲੇਟ ਜਾਓ।
ਓਡੋ ਜਾਣ ਲਿਓ ਇਸ ਕਾਲ,
ਲੰਮਾ ਪੈ ਜਾਓ ਤੇ ਲੰਮਾ ਪੈ ਕੇ ਅੱਖਾਂ ਬੰਦ ਕਰ ਲੇ ਤੇ ਆਪਣੇ ਮੂੰਹ ਤੇ ਚਾਦਰਾ ਲੈ ਲੋ।
ਜਿਵ ਇਸ ਤੇ ਸੁਖ ਲਹਿਸ ਵਿਸਾਲ,
ਜਿਵੇਂ ਇਹਦੇ ਤੋਂ ਸੁਖ ਪ੍ਰਾਪਤ ਹੁੰਦਾ ਉਹ ਤੁਹਾਨੂੰ ਵਿਖਾ ਦਿੰਦੇ, ਜਦੋਂ ਅੱਖਾਂ ਬੰਦ ਕਰੋਗੇ ਤੁਹਾਨੂੰ ਸਾਰਾ ਕੁਝ ਦਿਸ ਪਏਗਾ।
ਸੁਨਤ ਪੀਰ ਚਿਤ ਚਕਰਿਤ ਹੋਵਾ,
ਪੀਰ ਸੁਣ ਕੇ ਬੜਾ ਹੈਰਾਨ ਹੋਇਆ ਵੀ ਇਹ ਤਾਂ ਮੈਨੂੰ ਵਿਖਾਣਗੇ, ਮੈਂ ਤਾਂ ਕਹਿੰਦਾ ਸੀ ਵੀ ਉਦਾਂ ਹੀ ਦੱਸਣਗੇ, ਪਰ ਇਹ ਤਾਂ ਵਿਖਾ ਕੇ ਪ੍ਰੈਕਟੀਕਲ ਕਰਕੇ ਵਿਖਾਣਗੇ, ਇਹ ਤਾਂ ਹੋਰ ਵਧੀਆ ਗੱਲ ਹੋ ਗਈ। ਸੁਣ ਕੇ ਪੀਰ ਬੜਾ ਹੈਰਾਨ ਹੋਇਆ।
ਦੇਖਣ ਚੈਤ ਪਰੇ ਹੋ ਤਬ ਸੋਆ,
ਪਰ ਉਹ ਕਹਿੰਦਾ ਸੀ ਵੀ ਵੇਖਾਂਗਾ ਜਰੂਰ। ਉਹ ਲੰਮਾ ਪੈ ਗਿਆ ਪੀਰ, ਮਹਾਰਾਜ ਜੀ ਦਾ ਬਚਨ ਮੰਨ ਕੇ ਨਾ ਲੇਟ ਗਿਆ, ਤੇ ਲੇਟ ਕੇ ਅੱਖਾਂ ਬੰਦ ਕਰ ਲਈਆਂ, ਮੂੰਹ ਤੇ ਕੱਪੜਾ ਲੈ ਲਿਆ।
ਪਇਓ ਸੁਪਨ ਹੋਏ ਗੁਰ ਕੇ ਸੰਗ,
ਜਦੋਂ ਲੰਮਾ ਪਿਆ ਤੇ ਉਹਦੀ ਅੱਖ ਲੱਗ ਗਈ, ਲੰਮਾ ਪੈਂਦਾ ਹੀ ਸੌ ਗਿਆ ਤੇ ਸੁੱਤੇ ਪਏ ਨੂੰ ਸੁਪਨਾ ਆਇਆ, ਸੁਪਨਾ ਵੇਖਿਆ ਸੁੱਤੇ ਪਏ ਨੇ, ਅੱਖਾਂ ਬੰਦ ਕੀਤੀਆਂ ਤੇ ਸੁੱਤੇ ਪਏ ਨੂੰ ਸੁਪਨਾ ਆਇਆ ਤੇ ਸੁਪਨਾ ਵੇਖਿਆ।
ਪਹੁੰਚੇ ਸਵਰਗ ਸੁਮੰਦਰ ਸੁੰਦਰ,
ਸੁਪਨੇ ਚ ਕਿੱਥੇ ਪਹੁੰਚਿਆ, ਸਵਰਗਪੁਰੀ ਚ ਪਹੁੰਚ ਗਿਆ। ਵੇਖਿਆ ਵੀ ਅੱਗੇ ਸਵਰਗ ਵਿਚ ਬੜੇ ਬੜੇ ਸੋਹਣੇ ਮਕਾਨ ਬਣੇ ਹੋਏ, ਬੜੇ ਬੜੇ ਆਲੀ ਸ਼ਾਨ ਮੰਦਰ ਉਸਾਰੇ ਹੋਏ, ਬੜੇ ਬੜੇ ਸੁੰਦਰ ਮਕਾਨ ਬਣੇ ਹੋਏ ਨੇ।
ਭੋਗ ਆਨੰਦ ਮਹਾਜਿਨ ਅੰਦਰ,
ਇਹਨਾਂ ਚ ਬੜੇ ਸੁਖ ਸਹੂਲਤਾਂ ਨੇ, ਸਾਰੀਆਂ ਸੁਖ ਸਹੂਲਤਾਂ, ਭੋਗ ਪਦਾਰਥ ਪਏ ਹੋਏ, ਹਰ ਇੱਕ ਪ੍ਰਕਾਰ ਦੀ ਵਸਤੂ ਪਈ ਹੋਈ ਹੈ।
ਅਨਕ ਪਾਤ ਕੀ ਰਚਨਾ ਦੇਖੀ,
ਬੜੇ ਪ੍ਰਕਾਰ ਦੀ ਰਚਨਾ ਬਣੀ ਵੇਖੀ, ਬੜੇ ਸੋਹਣੇ ਮਕਾਨ ਸੋਨੇ ਚਾਂਦੀ ਦੇ ਬਣੇ ਹੋਏ ਨੇ।
ਪੀਰ ਮਤੀ ਬਿਸਮਾਏ ਬਸ਼ੇਖੀ,
ਪੀਰ ਹੈਰਾਨ ਹੋਈ ਜਾਂਦਾ ਤੇ ਵੇਖੀ ਜਾਂਦਾ, ਸੁਪਨੇ ਵਿਚ ਹੀ ਦਿਸ ਰਿਹਾ ਉਹਨੂੰ ਸਾਰਾ ਕੁਝ ਅੱਖਾਂ ਬੰਦ ਕਰਕੇ, ਤੇ ਬੜਾ ਹੈਰਾਨ ਹੋ ਰਿਹਾ ਨਾਲੇ ਵੇਖੀ ਜਾ ਰਿਹਾ।
ਗਿੱਤ ਕਦੂਰ ਕਮਨਤ ਨੇ ਹੇਰਾ,
ਇਦਾਂ ਚਲਦਾ ਚਲਦਾ ਵਾਹ ਵਾਹ ਅੱਗੇ ਤੱਕ ਸੁਪਨੇ ਵਿਚ ਤੁਰਿਆ ਜਾਂਦਾ ਉਹਨਾਂ ਮਕਾਨਾਂ ਵਿਚ, ਤੇ ਟੁਰਦਾ ਟੁਰਦਾ ਜਦੋਂ ਕਾਫੀ ਦੂਰ ਤੱਕ ਅੱਗੇ ਚਲਾ ਗਿਆ, ਇਹਨੇ ਵੇਖਿਆ
ਸਰ ਕੰਚਨ ਕੋ ਜਟਤ ਬਡੇਰਾ,
ਇਹਨੇ ਵੇਖਿਆ ਵੀ ਅੱਗੇ ਇੱਕ ਸੋਨੇ ਦਾ ਮਕਾਨ ਬਣਿਆ, ਬੜਾ ਸੋਹਣਾ ਕਮਰਾ ਬਣਿਆ ਹੋਇਆ ਬੜਾ ਸੁੰਦਰ ਸੋਨੇ ਦਾ ਮਕਾਨ ਬਣਿਆ ਹੋਇਆ
ਰੁਚਰ ਪ੍ਰਿਯੰਕ ਸੋ ਚਾਮੀ ਕਰ ਕੋ
ਉਸ ਮਕਾਨ ਦੇ ਵਿਚ ਚਾਂਦੀ ਦਾ ਪਲੰਗ ਬਣੇ ਵਸੀ ਵਿਛਿਆ ਹੋਇਆ ਸੋਨੇ ਦਾ ਮਕਾਨ ਹੈ ਤੇ ਜਿਹੜਾ ਪਲੰਗ ਆਇਆ ਕਹਿੰਦੇ ਉਹ ਚਾਂਦੀ ਦਾ ਬਣਿਆ ਹੋਇਆ ਵਿਛਿਆ ਹੋਇਆ
ਮ੍ਰਿਦੁਲ ਸੇਜ ਪੈ ਫੇਨ ਸਮਾਨਾ
ਕਹਿੰਦੇ ਉੱਤੇ ਝੱਗ ਵਰਗੀ ਚਿੱਟੀ ਸੇਜਾ ਵਿਛੀ ਹੋਈ ਬੜੀ ਮ੍ਰਿਦੁਲ ਕੋਮਲ ਸੇਜਾ ਵਿਛੀ ਹੋਈ ਹੈ
ਇਸ ਪਰ ਬੈਠੇ ਉਹ ਪੁਰਖ ਸੁਹਾਈ
ਉਹਦੇ ਤੇ ਇੱਕ ਬੰਦਾ ਬੈਠਾ ਬੜੀ ਸੋਹਣੀ ਸੇਜਾ ਉਹਦੇ ਤੇ ਇੱਕ ਬੰਦਾ ਬੈਠਾ ਵੇਖਿਆ ਪੀਰ ਨੇ
ਚੰਦਰ ਮੁਖੀ ਗੈ ਡੋਰ ਚੁਲਾਈ
ਕਹਿੰਦੇ ਉਹ ਵੀ ਬੜਾ ਸੁੰਦਰ ਹੈ ਉਹਦੀ ਬੜੀ ਪ੍ਰਤਾਪ ਉਹਦਾ ਮਕਾਨ ਸੀ ਤੇ ਪਲੰਘੇ ਦੇ ਉੱਤੇ ਬੈਠਾ ਚੰਦਰ ਮੁਖੀ ਹੈ
ਜਿਸ ਕੋ ਸ਼੍ਰੀ ਗੁਰ ਪੂਜਨ ਕੀਨਾ
ਉਹਨੂੰ ਜਾ ਕੇ ਪੁੱਛਿਆ ਕਹਿੰਦੇ ਪੀਰ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੁਪਨਾ ਹੀ ਵੇਖ ਰਿਹਾ ਸੁਪਨੇ ਵਿਚ ਸੋਨੇ ਦੇ ਮਕਾਨ ਚ ਪਹੁੰਚਿਆ ਉਥੇ ਵਿਚ ਬੰਦਾ ਬੈਠਾ ਉਹਨੂੰ ਜਾ ਕੇ ਪੁੱਛਿਆ
ਉਹ ਸ਼ੁਭ ਕਰਮ ਦਾਨ ਕੋ ਦੀਨਾ
ਗੁਰੂ ਸਾਹਿਬ ਦੀ ਨਾਲ ਉਥੇ ਨਜ਼ਰ ਆ ਗਏ ਗੁਰੂ ਤੇਗ ਬਹਾਦਰ ਸਾਹਿਬ ਵੀ ਸੁਪਨੇ ਚ ਦਿਸੇ ਪੀਰ ਨੂੰ ਤੇ ਪੀਰ ਵੀ ਨਾਲ ਸੀ ਉਹ ਜਿਹੜਾ ਬੰਦਾ ਬੈਠਾ ਸੀ ਉਥੇ ਸੋਨੇ ਦੇ ਕਮਰੇ ਵਿਚ ਚਾਂਦੀ ਦੇ ਪਲੰਘ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਪੁੱਛਣ ਲੱਗੇ ਕਹਿੰਦੇ ਵੀ ਏਦਾਂ ਦੱਸ ਸੱਜਣਾ ਵੀ ਤੂੰ ਇਹੋ ਜਿਹਾ ਕਿਹੜਾ ਸ਼ੁਭ ਕਰਮ ਕੀਤਾ ਜਿਹਦੇ ਕਰਕੇ ਤੈਨੂੰ ਆ ਏਡਾ ਸੋਹਣਾ ਮਕਾਨ ਮਿਲਿਆ ਤੂੰ ਇੱਥੇ ਰਹਿੰਦਾ ਸਵਰਗ ਦੇ ਵਿਚ ਸੋਨੇ ਦਾ ਕਮਰਾ ਤੈਨੂੰ ਮਿਲਿਆ ਹੋਇਆ ਸੋਹਣੀ ਤੇਰੀ ਸੇਜਾ ਹੈ ਵੀ ਤੂੰ ਇਹੋ ਜਿਹਾ ਕਿਹੜਾ ਸ਼ੁਭ ਕਰਮ ਕੀਤਾ
ਸੁਨਤ ਪੁਰਖ ਨੇ ਕਰ ਉਹ ਗਿਆਤ
ਅੱਗੋਂ ਜਿਹੜਾ ਬੰਦਾ ਸੀ ਉਹ ਬੋਲਿਆ ਯਾਦ ਕਰਕੇ
ਆਪਣੇ ਉਚਰਤ ਪਯੋ ਬਿਰਤਾਂਤ
ਉਹ ਆਪਣਾ ਸਾਰਾ ਬਿਰਤਾਂਤ ਦੱਸਣ ਲੱਗਾ ਕਹਿਣ ਲੱਗਾ
ਪੂਰਬ ਜਨਮ ਸ਼ੇਰ ਕੋ ਮੇਰਾ
ਜੀ ਮੇਰਾ ਜਿਹੜਾ ਪਹਿਲਾ ਜਨਮ ਸੀ ਬੱਬਰ ਸ਼ੇਰ ਦਾ ਸੀ ਮੈਂ ਸ਼ੇਰ ਦੀ ਜੂਨ ਦੇ ਵਿਚ ਸੀ
ਜੂਨ ਤਾਮ ਸੀ ਅਗੀ ਬਡੇਰਾ
ਉਹਦੇ ਵਿਚ ਮੈਂ ਰਹਿੰਦਾ ਸੀ ਉਸ ਜੰਗਲ ਦੇ ਵਿਚ ਬਣੀ ਹੋਈ ਗੁਫਾ ਵਿਚ ਮੇਰਾ ਨਿਵਾਸ ਸੀ
ਬੇੜਾ ਹੀਸ ਕੋ ਸਗਨ ਸਨੋ
ਉਹ ਬੜੀ ਸੋਹਣੀ ਵੇਲ ਬਣੀ ਹੋਈ ਸੀ ਆਲੇ ਦੁਆਲੇ ਤੇ ਵੇਲ ਦੀ ਸੰਘਣੀ ਗੁਫਾ ਅੰਦਰ ਬਣੀ ਹੋਈ ਸੀ
ਮਾਨੁਖ ਸਦਨ ਬਨਾਇਓ ਮਨੋ
ਤੇ ਏਦਾਂ ਦੀ ਗੁਫਾ ਸੀ ਮਾਨੋ ਜਿਵੇਂ ਕਿਸੇ ਬੰਦੇ ਨੇ ਰਹਿਣ ਵਾਸਤੇ ਮਕਾਨ ਬਣਾਇਆ ਹੋਵੇ ਉਹਦੇ ਚ ਮੈਂ ਰਹਿੰਦਾ ਸੀ ਸ਼ੇਰ ਦੀ ਜੋਨੀ ਚ ਪਿਆ ਹੋਇਆ ਬੜੀ ਸੋਹਣੀ ਗੁਫਾ ਏਦਾਂ ਲੱਗਦੀ ਸੀ ਜਿਵੇਂ ਕਿਸੇ ਬੰਦੇ ਨੇ ਮਕਾਨ ਬਣਾਇਆ ਹੋਵੇ
ਇੱਕ ਦਿਵਸ ਮੈਂ ਗਮਨਿਓ ਬਾਹਰ
ਉੱਥੇ ਕਹਿਣ ਲੱਗੇ ਨਾ ਪਾਣੀ ਆਉਂਦਾ ਸੀ ਨਾ ਹਵਾ ਆਉਂਦੀ ਸੀ ਤੇ ਬੜਾ ਸੋਹਣਾ ਮਾਹੌਲ ਸੀ ਉਹਦੇ ਵਿਚ ਮੈਂ ਰਾਤ ਨੂੰ ਜਾ ਕੇ ਰਹਿੰਦਾ ਸੀ ਉੱਥੇ ਕਹਿੰਦਾ ਇੱਕ ਦਿਨ ਦੀ ਗੱਲ ਹੈ ਕਿ ਮੈਂ ਗੁਫਾ ਵਿਚੋਂ ਬਾਹਰ ਗਿਆ ਹੋਇਆ ਸੀ ਜੰਗਲ ਵਿਚ
ਹਿਤ ਆਹਾਰ ਜੀਵਨ ਹੱਥ ਜਾਹਰ
ਕਹਿੰਦੇ ਮੈਂ ਆਪਣੇ ਜੀਵਨ ਲਈ ਸ਼ਿਕਾਰ ਖੇਡਣ ਲਈ ਕਿਉਂਕਿ ਜਾਨਵਰ ਸੀ ਸ਼ਿਕਾਰ ਸ਼ੇਰ ਦੀ ਜੂਨ ਸੀ ਸ਼ਿਕਾਰ ਮਾਰ ਕੇ ਖਾਣਾ ਸੀ ਕਹਿੰਦਾ ਮੈਂ ਸ਼ਿਕਾਰ ਖੇਡਣ ਵਾਸਤੇ ਬਾਹਰ ਗਿਆ ਹੋਇਆ ਸੀ
ਵਿਚਰਤ ਬਨ ਮੈਂ ਮ੍ਰਿਗ ਕੋ ਮਾਰਿਓ
ਜੰਗਲ ਵਿਚ ਵਿਚਰਦਿਆਂ ਮੈਂ ਇੱਕ ਹਿਰਨ ਦਾ ਸ਼ਿਕਾਰ ਖੇਡਿਆ ਇੱਕ ਹਿਰਨ ਨੂੰ ਮਾਰਿਆ
ਤ੍ਰਿਪਤ ਹੋਏ ਮਗ ਸਦਨ ਸਿਧਾਰਿਓ
ਮੈਂ ਉਹ ਮਾਸ ਖਾ ਕੇ ਹਿਰਨ ਦਾ ਚੰਗੀ ਤਰ੍ਹਾਂ ਰੱਜ ਕੇ ਗੁਫਾ ਵਿਚ ਸੌਣ ਵਾਸਤੇ ਚੱਲ ਪਿਆ ਜਿਹੜੀ ਗੁਫਾ ਵਿਚ ਮੈਂ ਰਹਿੰਦਾ ਸੀ ਉਥੇ ਮੈਂ ਚੱਲ ਪਿਆ ਜਾ ਕੇ ਵੀ ਹੁਣ ਜਾ ਕੇ ਆਰਾਮ ਕਰਾਂਗਾ
ਚਲੀ ਪਾਓ ਕੰਨ ਕੀ ਕੱਟ ਆਈ
ਕਹਿੰਦਾ ਵੀ ਉਸੇ ਵੇਲੇ ਬੜੀ ਤੇਜ ਵਾਯੂ ਚਲੀ ਬੱਦਲ ਘੜਾ ਚੜ ਕੇ ਆ ਗਈ ਬਹੁਤ ਜ਼ਿਆਦਾ ਤੇਜ਼ੀ ਨਾਲ ਮੀਂਹ ਪੈਣ ਲੱਗਾ
ਧੂਲ ਉੱਡੀ ਦ੍ਰਿਸ਼ਟੀ ਤਮ ਛਾਈ
ਧੂੜ ਉੱਡਣ ਲੱਗੀ ਇੰਨਾ ਹਨੇਰ ਚੱਲਿਆ ਵੀ ਨਜ਼ਰ ਹੀ ਨਹੀਂ ਸੀ ਆਉਂਦਾ ਕੁਝ ਬਹੁਤ ਜ਼ਿਆਦਾ ਧੂੜ ਉੱਡਣ ਲੱਗੀ ਵੀ ਸਾਰੇ ਪਾਸੇ ਹਨੇਰਾ ਛਾ ਗਿਆ
ਪੰਥੀ ਦੋਏ ਤਾਂ ਰੁਕ ਗਏ
ਤੇ ਉਥੋਂ ਦੋ ਮੁਸਾਫਰ ਲੰਘੇ ਜਾਂਦੇ ਸੀ ਉਹ ਉੱਥੇ ਘੇਰੇ ਗਏ ਜਦੋਂ ਬਹੁਤ ਜ਼ਿਆਦਾ ਬੱਦਲ ਲੱਗ ਪਿਆ ਹਨੇਰਾ ਘੱਟਾ ਮਿੱਟੀ ਉੱਡਣ ਲੱਗ ਪਈ ਉਹਨਾਂ ਨੇ ਉਹ ਗੁਫਾ ਵੇਖ ਲਈ ਮੇਰੀ ਵੀ ਬੜੀ ਸੋਹਣੀ ਬਣੀ ਹੈ ਇੱਥੇ ਰਹਿ ਲਈਏ ਉਹ ਜਿਹੜੇ ਦੋ ਰਾਹ ਮੁਸਾਫਰ ਸਨ ਮੇਰੀ ਉਸ ਗੁਫਾ ਦੇ ਵਿਚ ਵੜ ਗਏ ਉਹਦੇ ਵਿਚ ਜਾ ਕੇ ਉਹਨਾਂ ਨੇ ਆਪਣਾ ਨਿਵਾਸ ਕਰ ਲਿਆ।
ਕਿਤੋਂ ਆਸਰੋ ਪਿਖਤ ਨਾ ਪਾਏ,
ਉਹਨਾਂ ਨੂੰ ਹੋਰ ਕੋਈ ਆਸਰਾ ਆਲੇ ਦੁਆਲੇ ਨਜ਼ਰ ਨਹੀਂ ਆਇਆ।
ਦਿੱਤੀ ਉਸ ਵਿਚਰਤ ਜੋ ਘਰ ਦੇਖਾ,
ਇਧਰ ਉਧਰ ਵੇਖਦਿਆਂ ਉਹਨਾਂ ਨੇ ਮੇਰਾ ਘਰ ਵੇਖਿਆ, ਜਿਹੜਾ ਉਹ ਮੇਰਾ ਮੇਰੀ ਜਿੱਥੇ ਰਹਿਣ ਦਾ ਟਿਕਾਣਾ ਸੀ ਗੁਫਾ ਸੀ, ਉਹ ਗੁਫਾ ਉਹਨਾਂ ਮੁਸਾਫਰਾਂ ਨੇ ਵੇਖ ਲਈ।
ਦੇਖਿਓ ਕੀ ਨਸ ਤੋਰ ਬਸੇਰਾ,
ਦੌੜ ਕੇ ਉਹਦੇ ਵਿਚ ਵੜ ਗਏ ਵੀ ਹੁਣ ਮੀਂਹ ਤੋਂ ਬਚਣ ਵਾਸਤੇ, ਕਿਉਂਕਿ ਠੰਡ ਦੇ ਦਿਨ ਸੀ, ਸਰਦੀ ਦੇ ਦਿਨ ਸੀ, ਉਹਦੇ ਵਿਚ ਮੀਂਹ ਨਹੀਂ ਸੀ ਪੈਂਦਾ ਨਾ ਹਵਾ ਪੈਂਦੀ ਸੀ, ਸੋਹਣੀ ਗੁਫਾ ਬਣੀ ਹੋਈ ਸੀ, ਉਹਦੇ ਵਿਚ ਉਹ ਦੋਵੇਂ ਜਾ ਵੜੇ।
ਅਪਰ ਅਲੰਬ ਨਹੀਂ ਡਿੱਗ ਕੋਈ,
ਹੋਰ ਕੋਈ ਆਸਰਾ ਉਹਨਾਂ ਨੂੰ ਨੇੜੇ ਤੇੜੇ ਨਜ਼ਰ ਨਹੀਂ ਆਇਆ।
ਕਰਤਾ ਕੀ ਬਰਖਾ ਬੋਜੋਈ,
ਅੱਗੋਂ ਉਧਰ ਕੜਕਾ ਔਲੇ ਪੈਣ ਲੱਗੇ, ਬਰਫ਼ ਡਿੱਗਣ ਲੱਗੀ, ਇੰਨੀ ਤੇਜ਼ੀ ਨਾਲ ਮੀਂਹ ਪੈਣ ਲੱਗਾ ਵੀ ਵੱਡੇ ਵੱਡੇ ਗੜੇ ਡਿੱਗਣ ਲੱਗੇ।
ਬੈਠ ਤਿੰਨੋ ਨੇ ਜਾਨੀ ਹੇਰ,
ਉਹ ਜਦ ਉੱਥੇ ਗੁਫਾ ਦੇ ਵਿਚ ਵੜ ਗਏ, ਉੱਥੇ ਵੜ ਕੇ ਫਿਰ ਉਹਨਾਂ ਨੂੰ ਪਤਾ ਲੱਗਾ ਵੇਖ ਕੇ,
ਇਹ ਸਥਾਨ ਪਾਸੋ ਵੱਡ ਸ਼ੇਰ,
ਉਹਨਾਂ ਨੇ ਵੇਖ ਕੇ ਅੰਦਾਜ਼ਾ ਲਾਇਆ ਵੀ ਇਹ ਜਿੱਥੇ ਅਸੀਂ ਵੜੇ ਆ ਗੁਫਾ ਵਿਚ, ਇਹ ਤਾਂ ਸ਼ੇਰ ਦੀ ਗੁਫਾ। ਉੱਥੋਂ ਉਹਨਾਂ ਨੂੰ ਪਤਾ ਲੱਗ ਗਿਆ, ਪਹਿਲਾਂ ਤਾਂ ਅੰਦਰ ਵੜ ਗਏ, ਜਦੋਂ ਅੰਦਰ ਵੜ ਕੇ ਉਹਨਾਂ ਨੇ ਵੇਖਿਆ, ਇਹ ਵੇਖ ਕੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਸ਼ੇਰ ਦੀ ਗੁਫਾ ਹੈ।
ਅਸ ਨਾ ਹੋਏ ਅਬ ਚੱਲ ਸੋ ਆਵੇ,
ਉਹ ਡਰਨ ਲੱਗ ਪਏ ਅੰਦਰ ਬੈਠੇ ਵੀ ਕਿਤੇ ਐਸਾ ਨਾ ਹੋਵੇ ਕਿ ਸ਼ੇਰ ਵਾਪਸ ਚੱਲ ਕੇ ਆ ਜਾਏ ਗੁਫਾ ਦੇ ਵਿਚ।
ਅਤੇ ਹਮੇ ਦੋਹਨ ਕੋ ਖਾਵੇ,
ਉਹ ਤਾਂ ਸਾਨੂੰ ਦੋਹਾਂ ਨੂੰ ਮਾਰ ਦਏਗਾ ਤੇ ਖਾ ਜਾਏਗਾ ਜੇ ਅੰਦਰ ਆ ਗਿਆ।
ਕਰਤਾ ਬਰਖਤ ਮੈਂ ਤਬ ਆਇਓ,
ਤੇ ਬੜਾ ਕਹਿੰਦੇ ਉਧਰ ਮੀਂਹ ਪੈਣ ਲੱਗ ਪਿਆ, ਕੜਕਾ ਪੈ ਰਹੇ ਸੀ, ਔਲੇ ਪੈ ਰਹੇ ਸੀ, ਤੇ ਸ਼ੇਰ ਕਹਿੰਦਾ, ਉਹ ਦੱਸ ਰਿਹਾ ਬੰਦਾ, ਕਹਿੰਦਾ ਮੈਂ ਸ਼ੇਰ ਦੀ ਜੂਨੀ ਚ, ਕਹਿੰਦੇ ਇੰਨੇ ਨੂੰ ਮੈਂ ਚੱਲ ਕੇ ਗੁਫਾ ਦੇ ਕੋਲ ਪਹੁੰਚਿਆ।
ਬੋਲ ਨਰਨ ਕੋ ਟਿਗ ਸੁਣ ਪਾਇਓ,
ਕਹਿੰਦੇ ਉਹ ਅੰਦਰ ਗੱਲਾਂ ਕਰ ਰਹੇ ਸੀ ਤੇ ਉਹਨਾਂ ਦੇ ਬੋਲਣ ਦੀ ਆਵਾਜ਼ ਮੇਰੇ ਕੰਨਾਂ ਚ ਬਾਹਰ ਪਈ, ਮੈਂ ਵਿਚ ਨੀ ਵੜਿਆ, ਬਾਹਰ ਹੀ ਖੜਾ ਸੀ ਗੁਫਾ ਦੇ, ਤੇ ਅੰਦਰੋਂ ਬੰਦਿਆਂ ਦੇ ਬੋਲਣ ਦੀ ਆਵਾਜ਼ ਆਉਂਦੀ ਸੀ।
ਜਾਣਿਓ ਮਨੁੱਜ ਐ ਘਰ ਮਾਏ,
ਮੈਂ ਸਮਝ ਗਿਆ ਵੀ ਇਸ ਗੁਫਾ ਦੇ ਵਿਚ ਮੇਰੇ ਘਰ, ਜਿਹੜਾ ਮੇਰਾ ਘਰ ਹੈ, ਇਹਦੇ ਵਿਚ ਦੋ ਬੰਦੇ ਅੰਦਰ ਬੈਠੇ ਹੋਏ ਨੇ।
ਮੇਰੇ ਅਤਿਥੀ ਪਏ ਇਹ ਆਏ,
ਮੇਰੇ ਮਨ ਚ ਖਿਆਲ ਆਇਆ ਕੋਈ ਪੂਰਵਲੇ ਜਨਮ ਦਾ ਕਰਮ ਚੰਗਾ ਸੀ, ਇਹ ਮੇਰੇ ਅੰਦਰ ਸੋਝੀ ਆ ਗਈ ਵੀ ਮੇਰੇ ਘਰ ਦੇ ਵਿਚ ਤਾਂ ਪ੍ਰਾਹੁਣੇ ਆਏ ਨੇ, ਅੱਜ ਇਹ ਤਾਂ ਅਤਿਥੀ ਨੇ ਜਿਹੜੇ ਅੱਜ ਮੇਰੇ ਘਰ ਦੇ ਵਿਚ ਆਸਣ ਲਾਈ ਬੈਠੇ ਨੇ, ਇਹ ਤਾਂ ਪ੍ਰਾਹੁਣੇ ਹਨ।
ਰਹਿਣ ਬਸੇਰਾ ਕਰ ਸੁਖ ਪਾਏ,
ਇਹ ਵਿਚਾਰੇ ਇੱਥੇ ਰਾਤ ਰਹਿਣਗੇ, ਸੁਖ ਦੇ ਨਾਲ ਰਾਤ ਬਤੀਤ ਕਰਨਗੇ।
ਇਸ ਤੇ ਪਰੇ ਧਰਮ ਨੇ ਔਰ,
ਇਹਦੇ ਨਾਲੋਂ ਚੰਗਾ ਧਰਮ ਕਿਹੜਾ, ਮੈਨੂੰ ਸੋਝੀ ਆ ਗਈ। ਸ਼ੇਰ ਕਹਿੰਦਾ ਵੀ ਇਹਨਾਂ ਨੂੰ ਇੱਥੇ ਹੀ ਰਹਿਣ ਦਿਆਂ, ਮੈਂ ਨੀ ਅੰਦਰ ਜਾਂਦਾ, ਜੇ ਮੈਂ ਅੰਦਰ ਗਿਆ ਇਹ ਡਰ ਕੇ ਮਰ ਜਾਣਗੇ ਜਾਂ ਭੱਜ ਜਾਣਗੇ, ਵੀ ਮੈਂ ਅੰਦਰ ਹੀ ਨੀ ਜਾਂਦਾ, ਮੈਂ ਬਾਹਰ ਹੀ ਰਿਹਾ। ਤੇ ਕਹਿੰਦੇ ਇਸ ਪ੍ਰਕਾਰ ਵੀ ਇਹਦੇ ਤੋਂ ਵੱਡਾ ਧਰਮ ਹੋਰ ਕਿਹੜਾ ਹੋਵੇਗਾ, ਇਹ ਦੋ ਪ੍ਰਾਹੁਣੇ ਮੇਰੇ ਘਰ ਦੇ ਵਿਚ ਰਾਤ ਕੱਟਣਗੇ।
ਅਭਿਆਗਤ ਕੋ ਦੇ ਸੁਖ ਠੋਰ,
ਜਿਹੜਾ ਅਭਿਆਗਤ ਲੋੜਵੰਦ ਹੈ ਉਹਨੂੰ ਸੁਖ ਦੇਣਾ ਚਾਹੀਦਾ, ਉਹਨੂੰ ਸੁਖ ਆਨੰਦ ਦੇਣਾ ਚਾਹੀਦਾ, ਇਹ ਇੱਕ ਗ੍ਰਿਸ਼ਤੀ ਦਾ ਧਰਮ ਹੈ, ਹਰ ਇੱਕ ਵਿਅਕਤੀ ਦਾ ਧਰਮ ਹੈ।
ਪੂਰਬ ਕਿਸੀ ਪੁੰਨ ਤੇ ਮੋਈ,
ਕਹਿੰਦਾ ਜੀ ਕੋਈ ਪੂਰਬਲੇ ਜਨਮ ਦਾ ਮੈਂ ਚੰਗਾ ਕਰਮ ਕੀਤਾ ਸੀ,
ਇਸ ਪ੍ਰਕਾਰ ਮਤ ਉਰ ਮੈਂ ਹੋਈ,
ਇਸ ਤਰ੍ਹਾਂ ਦੀ ਮਤ ਮੇਰੇ ਮਨ ਚ ਆ ਗਈ। ਚੰਗੀ ਮਤ ਵੀ ਚੰਗੇ ਕਰਮਾਂ ਕਰਕੇ ਹੀ ਆਉਂਦੀ ਹੈ। ਕਹਿੰਦਾ ਵੀ ਹੈ ਤਾਂ ਮੈਂ ਸ਼ੇਰ ਦੀ ਜੂਨ ਚ ਸੀ, ਪਰ ਮੇਰਾ ਕੋਈ ਪੂਰਬਲਾ ਕਰਮ ਜਾਗ ਪਿਆ ਜਿਹਦੇ ਨਾਲ ਮੈਨੂੰ ਇਹ ਚੰਗੀ ਮਤ ਆ ਗਈ ਵੀ ਮੈਂ ਅੰਦਰ ਨਹੀਂ ਜਾਂਦਾ, ਇਹਨਾਂ ਨੂੰ ਅੰਦਰ ਹੀ ਰਹਿਣ ਦਿੰਦਾ, ਇਹ ਇੱਥੇ ਰਾਤ ਗੁਜ਼ਾਰਨਗੇ, ਬੜਾ ਵੱਡਾ ਪੁੰਨ ਹੋਵੇਗਾ, ਬੜਾ ਵੱਡਾ ਧਰਮ ਹੋਵੇਗਾ।
ਖਰੋ ਰਿਓ ਮੈਂ ਬਾਹਰ ਤਬੇ,
ਕਹਿੰਦਾ ਮੈਂ ਬਾਹਰ ਹੀ ਖਲੋਤਾ ਰਿਹਾ, ਮੈਂ ਗੁਫਾ ਦੇ ਅੰਦਰ ਨਹੀਂ ਗਿਆ।
ਓਰੇ ਸਹੇ ਗਾਤ ਪਰ ਸਬੇ,
ਉਧਰ ਸਰਦੀ ਸੀ, ਓਲੇ ਪੈਂਦੇ ਸੀ, ਬਰਫ਼ ਪੈਂਦੀ ਸੀ, ਮੈਂ ਆਪਣੇ ਤਨ ਦੇ ਉੱਤੇ ਸਹੀ।
ਦਰਤ ਸੁਪੰਥੀ ਬਾਤੇ ਕਰ ਮੈਂ,
ਡਰਦੇ ਹੋਏ ਸਾਰੀ ਰਾਤ ਉਸੇ ਗੁਫਾ ਦੇ ਵਿਚ ਹੀ ਬੜੇ ਰਹੇ।
ਸੁਖ ਸੋ ਬ੍ਰਿਤੀ ਜਾਮਨੀ ਤਿੰਨ ਕੈ,
ਉਹਨਾਂ ਦੀ ਸੁਖ ਨਾਲ ਰਾਤ ਬਤੀਤ ਹੋਈ, ਤਾਂ ਬਾਹਰ ਤਾਂ ਉਹ ਵੀ ਮਰ ਜਾਂਦੇ, ਇੰਨੀ ਠੰਡ ਸੀ, ਉਹ ਗੁਫਾ ਦੇ ਵਿੱਚ ਵੜੇ ਰਹੇ, ਉੱਥੇ ਰਹਿ ਕੇ ਸੁੱਖ ਨਾਲ ਉਹਨਾਂ ਰਾਤ ਬਤੀਤ ਕੀਤੀ।
ਮੈਂ ਮਨ ਧਰਮ ਜਾਣ ਹਟ ਰਹੇ ਹੋ,
ਮੈਂ ਆਪਣੇ ਮਨ ਦਾ ਧਰਮ ਜਾਣ ਕੇ ਬਾਹਰ ਹੀ ਹਟਿਆ ਰਿਹਾ, ਬਾਹਰ ਹੀ ਖਲੋਤਾ ਰਿਹਾ।
ਦੁੱਖ ਵਰਖਾ ਸਭ ਤਨ ਪਰ ਸਹਿ ਹੋ,
ਜਿੰਨੀ ਵਰਖਾ ਪਈ ਮੀਂਹ ਪਿਆ ਮੈਂ ਆਪਣੇ ਸਰੀਰ ਤੇ ਸਹਿੰਦਾ ਰਿਹਾ।
ਅਰਧ ਰਾਤ ਲੋ ਬ੍ਰਿਸ਼ਟੀ ਪਈ,
ਕਹਿੰਦੇ ਅਰਧੀ ਅੱਧੀ ਰਾਤ ਤੱਕ ਮੀਂਹ ਪੈਂਦਾ ਰਿਹਾ ਤੇ ਮੈਂ ਮੀਂਹ ਵਰਦੇ ਦੇ ਵਿੱਚ ਬਾਹਰ ਹੀ ਰਿਹਾ।
ਬਿਨਾ ਆਸਰੇ ਮੈਂ ਸਿਰ ਲਈ,
ਮੇਰੇ ਸਿਰ ਤੇ ਕੋਈ ਆਸਰਾ ਕੋਈ ਨਹੀਂ ਸੀ, ਛੱਤ ਕੋਈ ਨਹੀਂ ਸੀ, ਮੀਂਹ ਵਿੱਚ ਹੀ ਭਿੱਜਦਾ ਰਿਹਾ।
ਉਹਨੇ ਪੌਣ ਗਮਨੀ ਅਤ ਸੀਰ,
ਫਿਰ ਪਹਿਲਾਂ ਹਨੇਰਾ ਮੀਂਹ ਪੈਂਦਾ ਰਿਹਾ, ਫਿਰ ਠੰਡੀ ਹਵਾ ਚੱਲ ਪਈ, ਠੰਡੀ ਸ਼ੀਤ ਲਹਿਰ ਚੱਲ ਪਈ।
ਵਿਆਪਿਓ ਸਗਰੇ ਸੀਤ ਸਰੀਰ,
ਮੇਰੇ ਸਰੀਰ ਚ ਠੰਡ ਵੜ ਗਈ, ਸਾਰੇ ਸਰੀਰ ਵਿੱਚ ਸ਼ੀਤ ਵਰਤ ਗਈ।
ਹੋਰ ਹੋਤ ਮੈਂ ਮ੍ਰਿਤਕ ਪਈ,
ਕਹਿੰਦਾ ਵੀ ਸਵੇਰ ਹੁੰਦਿਆਂ ਤੱਕ ਮੇਰੀ ਜਾਨ ਨਿਕਲ ਗਈ ਇਸੇ ਮੀਂਹ ਦੇ ਵਿੱਚ। ਉਹਨਾਂ ਦੋਵਾਂ ਬੰਦਿਆਂ ਨੂੰ ਬਚਾਉਣ ਲਈ, ਉਹ ਤਾਂ ਮੇਰੇ ਘਰ ਚ ਬੜੇ ਨੇ, ਮੈਂ ਬਾਹਰ ਰਹਿੰਦਾ, ਉਹਨਾਂ ਨੂੰ ਬਚਾਉਂਦਿਆਂ ਮੀਂਹ ਵਿੱਚ ਸਰਦੀ ਵਿੱਚ ਮੇਰੇ ਪ੍ਰਾਣ ਨਿਕਲ ਗਏ।
ਸਿਸਰ ਵਿਸਾਲ ਪ੍ਰਾਣ ਛੁੱਟ ਗਈ,
ਬਹੁਤ ਜ਼ਿਆਦਾ ਠੰਡ ਸੀ, ਮੇਰੇ ਪ੍ਰਾਣ ਛੁੱਟ ਗਏ।
ਪਈ ਪ੍ਰਾਤ ਸੋ ਸੰਤ ਪ੍ਰਵੀਨਾ,
ਕਹਿੰਦੇ ਸਵੇਰ ਹੋਈ ਤੇ ਵੇਖਿਆ ਵੀ ਉਹ ਮਹਾਂਪੁਰਖ ਸੀ ਜਿਹੜੇ ਮੁਸਾਫਰ ਸੀ, ਉਹ ਵੀ ਕੋਈ ਸਧਾਰਨ ਬੰਦੇ ਨਹੀਂ ਸੀ, ਉਹ ਵੀ ਚੰਗੇ ਕੋਈ ਸੰਤ ਮਹੰਤ ਸਨ, ਕੋਈ ਸਾਧੂ ਸਨ ਬੰਦਗੀ ਵਾਲੇ।
ਨਿਕਸੇ ਮ੍ਰਿਤਕ ਮੋਰੇ ਪਿਖਲੀ ਨਾ,
ਉਹ ਜਦੋਂ ਬਾਹਰ ਆਏ ਤੇ ਉਹਨਾਂ ਨੇ ਮੈਨੂੰ ਮਰੇ ਪਏ ਨੂੰ ਵੇਖਿਆ, ਮੇਰੀ ਲੋਥ ਵੇਖੀ।
ਕਰੁਣਾ ਕੀਨ ਜਾਨ ਮਮ ਕਰਮ ਹਲ ਦੀਨ ਸਿਆਸ ਜਾਸਿਆਤ ਧਰਮ,
ਉਹਨਾਂ ਨੇ ਮੇਰਾ ਇਹ ਕਰਮ ਵੇਖ ਕੇ ਮੇਰੇ ਤੇ ਕਰੁਣਾ ਕਰ ਦਿੱਤੀ। ਸੰਤਾਂ ਦੇ ਮਨ ਚ ਰਹਿਮ ਆ ਗਿਆ ਵੀ ਸਾਡੇ ਵਾਸਤੇ ਨੇ ਪ੍ਰਾਣ ਤਿਆਗ ਦਿੱਤੇ, ਬਾਹਰ ਰਿਹਾ ਅੰਦਰ ਨਹੀਂ ਆਇਆ। ਉਹਨਾਂ ਨੇ ਕਰੁਣਾ ਕੀਤੀ ਤੇ ਮੇਰੇ ਇਸ ਕਰਮ ਦਾ, ਮੇਰੇ ਇਸ ਧਰਮ ਦਾ ਮੈਨੂੰ ਫਲ ਦਿੱਤਾ।
ਇਸ ਰਾਤਰੀ ਕਾ ਫਲ ਅਸ ਹੋਵਾ,
ਇੱਕ ਰਾਤ ਮੈਂ ਇਹੋ ਜਿਹਾ ਕਰਮ ਕੀਤਾ, ਸਿਰਫ ਇੱਕ ਰਾਤ ਲਈ ਆਪਣੇ ਘਰ ਵਿੱਚ ਨਿਵਾਸੀ ਉਹਨਾਂ ਨੂੰ ਨਿਵਾਸ ਦਿੱਤਾ, ਜਿਹੜੇ ਬੰਦੇ ਮੁਸਾਫਰ ਸੀ ਉਹਨਾਂ ਨੂੰ ਇੱਕ ਰਾਤ ਵਾਸਤੇ ਆਪਣੇ ਘਰ ਚ ਟਿਕਾਣਾ ਦਿੱਤਾ।
ਪਹੁੰਚ ਸੁਰਗ ਸਭ ਵਿਦ ਸੁਖ ਜੋਵਾ,
ਉਹ ਮੈਂ ਫਲ ਉਹਦਾ ਫਲ ਮੈਨੂੰ ਇਹ ਮਿਲਿਆ ਮਹਾਰਾਜ ਜੀ ਕਿ ਇੱਥੇ ਸਵਰਗ ਵਿੱਚ ਮੈਂ ਸੋਨੇ ਦੇ ਮਕਾਨ ਚ ਰਹਿੰਦਾ, ਹੁਣ ਮੈਂ ਮੁਕਤ ਹੋ ਗਿਆ। ਉਹਦਾ ਇਹ ਫਲ ਇੱਕ ਰਾਤਰੀ ਦਾ ਸਿਰਫ ਵੇਖੋ ਇਹ ਫਲ ਹੈ ਕਿ ਮੈਨੂੰ ਆ ਸੋਨੇ ਦਾ ਮਕਾਨ ਮਿਲਿਆ, ਇਹਦੇ ਵਿੱਚ ਮੈਂ ਰਹਿੰਦਾ ਹਾਂ।
ਅਤਿਥੀ ਪੂਜਵੇ ਧਰਮ ਮਾਨਾ ਨੈ ਗ੍ਰਿਸਤੀ ਕੇ ਅਪਰ ਸਮਾਨਾ,
ਕਹਿੰਦਾ ਜੀ ਅਤਿਥੀ ਦੀ ਪੂਜਾ ਕਰਨੀ ਇਹ ਬੜਾ ਵੱਡਾ ਧਰਮ ਹੈ, ਗ੍ਰਿਸਤੀ ਦੇ ਵਾਸਤੇ ਇਹਦੇ ਤੋਂ ਵੱਡਾ ਕੋਈ ਧਰਮ ਹੋਰ ਕੋਈ ਨਹੀਂ ਕਿ ਕੋਈ ਪ੍ਰਾਹੁਣਾ ਅਤਿਥੀ ਆਵੇ ਉਹਦੀ ਸੇਵਾ ਕਰਨੀ, ਇਹਦੇ ਤੋਂ ਵੱਡਾ ਕਿਸੇ ਗ੍ਰਿਸਤੀ ਲਈ ਕੋਈ ਧਰਮ ਨਹੀਂ ਹੈ।
ਇਹ ਸਭ ਪੀਰ ਸੁਣੀ ਜਬ ਕਾਨ,
ਇਹ ਸਾਰੀਆਂ ਗੱਲਾਂ ਪੀਰ ਨੇ ਸੁਣੀਆਂ, ਸੁੱਤਾ ਪਿਆ ਸੁਪਨਾ ਹੀ ਵੇਖ ਰਿਹਾ, ਸੁਪਨੇ ਚ ਸਾਰਾ ਕੁਝ ਦੱਸਿਆ, ਇਹ ਜਦੋਂ ਸਾਰੀਆਂ ਗੱਲਾਂ ਇਹਨੇ ਸੁਣ ਲਈਆਂ।
ਕਰਿਓ ਜਗਾਵਨ ਪਰਿਓ ਜੈਥਾਨ,
ਮਹਾਰਾਜ ਜੀ ਨੇ ਲਾਇਆ ਤੇ ਜਗਾਇਆ, ਕਹਿੰਦੇ ਪੀਰ ਜੀ ਉੱਠੋ ਹੁਣ ਅੱਖਾਂ ਖੋਲੋ, ਵੇਖ ਲਿਆ ਸਾਰਾ ਕੁਝ ਵੀ ਜਿਹੜੇ ਮਕਾਨ ਬਣਾ ਰਹੇ ਇਹਨਾਂ ਦਾ ਮਤ ਬਣਾਉਣ ਦਾ ਮਤਲਬ ਕੀ ਆ ਵੀ ਇਹਨਾਂ ਚ ਲੋਕ ਰਹਿਣਗੇ, ਅਸੀਂ ਆਪਣੇ ਵਾਸਤੇ ਤਾਂ ਨਹੀਂ ਨਾ ਬਣਾ ਰਹੇ, ਆਉਣਗੇ ਮੁਸਾਫਰ ਰਹਿਣਗੇ ਬਸੇਰਾ ਕਰਨਗੇ ਜਾਣਗੇ ਅੱਗੇ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹੁਣ ਪੀਰ ਜੀ ਅੱਖਾਂ ਖੋਲੋ।
ਉੱਠ ਤੇ ਚਰਨ ਪਰ ਬੰਧਨ ਕੀਨ,
ਪੀਰ ਉੱਠਿਆ, ਉੱਠ ਕੇ ਉਹਨੇ ਸਤਿਗੁਰਾਂ ਦੇ ਚਰਨ ਫੜ ਲਏ, ਕਹਿੰਦਾ ਬਖਸ਼ ਲੋ ਮਹਾਰਾਜ, ਵੇਖ ਲਿਆ ਸਾਰਾ ਕੁਝ, ਤੁਸੀਂ ਸਿਰਫ ਜਵਾਬ ਹੀ ਨਹੀਂ ਦਿੱਤਾ ਮੈਨੂੰ ਅੱਖਾਂ ਨਾਲ ਵਿਖਾ ਵੀ ਦਿੱਤਾ। ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਰਾਵਰ ਭੇਦ ਸਕੇ ਹੋ ਨੈ ਚੀਨ,
ਮਹਾਰਾਜ ਮੈਨੂੰ ਬਖਸ਼ ਲੋ, ਮੈਂ ਤੁਹਾਡਾ ਭੇਦ ਨਹੀਂ ਜਾਣ ਸਕਿਆ।
ਜੋ ਤੁਮ ਕਹੋ ਸੋ ਹੈ ਸਭ ਨੀਕੀ,
ਮਹਾਰਾਜ ਜੋ ਤੁਸੀਂ ਕਹਿੰਦੇ ਹੋ ਸਭ ਕੁਝ ਚੰਗਾ ਹੈ।
ਰਾਵਰ ਕਰੇ ਬਿਨਾ ਬੋ ਪੀ ਕੀ,
ਮਹਾਰਾਜ ਜੋ ਤੁਹਾਡੀ ਕਹਿਣੀ ਹੈ ਉਹੀ ਤੁਹਾਡੀ ਕਰਨੀ ਹੈ, ਤੁਹਾਡੇ ਕਥਨ ਤੇ ਕਰਨ ਵਿੱਚ ਕੋਈ ਫਰਕ ਨਹੀਂ, ਪਹਿਲਾਂ ਮੈਂ ਕਹਿ ਦਿੱਤਾ ਗਲਤੀ ਨਾਲ ਪਰ ਮੈਂ ਹੁਣ ਮਾਫੀ ਮੰਗਦਾ ਹਾਂ।
ਜਗ ਤੇ ਉਧਾਰਨ ਧਾਰਨ ਤਨ ਕੋ, ਮੈਂ ਅਸ ਨਿਸ਼ਚੈ ਕੀਨ ਅਸਮਾਨ ਕੋ।
ਮਹਾਰਾਜ ਤੁਸੀਂ ਜਗਤ ਦੇ ਜੀਵਾਂ ਦੇ ਉਧਾਰਨ ਲਈ ਤਨ ਧਾਰਨ ਕੀਤਾ, ਮੈਂ ਇਹ ਨਿਸ਼ਚਾ ਕਰ ਲਿਆ ਹੈ।
ਸਤਿਗੁਰ ਖੁਸ਼ੀ ਪਾਏ ਸੁਣ ਬੇਨਤੀ,
ਇਹਦੀ ਬੇਨਤੀ ਸੁਣ ਕੇ ਮਹਾਰਾਜ ਜੀ ਖੁਸ਼ ਹੋਏ।
ਸ਼ਰਧਾ ਦਈ ਤਿਆਗ ਵੀ ਅਗਿਣਤੀ,
ਮਹਾਰਾਜ ਜੀ ਦੇ ਪ੍ਰਤੀ ਇਹਦੇ ਮਨ ਚ ਸ਼ਰਧਾ ਬਣ ਗਈ ਤੇ ਮੁਸਲਮਾਨ ਸੈਯਦ ਵੀ ਸ਼ਰਧਾਲੂ ਹੋ ਗਿਆ।
ਬੰਧਨ ਕਰ ਨਿਜ ਧਾਮ ਸਿਧਾਰਾ, ਅਪਰ ਥਾਨ ਮੈਂ ਸੁਜਸ ਪਸਾਰਾ।
ਮਹਾਰਾਜ ਜੀ ਨੂੰ ਵੰਦਨਾ ਕਰਕੇ ਆਪਣੇ ਨਗਰ ਰੋਪੜ ਨੂੰ ਚਲਾ ਗਿਆ ਔਰ ਸਤਿਗੁਰਾਂ ਦਾ ਸੁਜਸ ਕੀਤਾ ਵੀ ਵਾਕਈ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਮਾਲਕ ਕੋਈ ਛੋਟੀ ਹਸਤੀ ਨਹੀਂ, ਖੁਦਾ ਦਾ ਅਵਤਾਰ ਹਨ। ਇਹ ਆਪ ਕਹਿ ਕੇ ਸਤਿਗੁਰਾਂ ਦਾ ਸੁਜਸ ਗਿਆ। ਜਿੱਥੇ ਜਾਂਦਾ ਮਹਾਰਾਜ ਜੀ ਦਾ ਸੁਜਸ ਕਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਮਹਾਰਾਜ ਕਿਸੇ ਦੇ ਅੰਦਰ ਸੰਸਾ ਨਹੀਂ ਰਹਿਣ ਦਿੰਦੇ, ਸਾਰਿਆਂ ਦੇ ਸੰਸੇ ਨਿਵਰਤ ਕਰ ਦਿੰਦੇ ਨੇ। ਐਸੇ ਮਾਲਕ ਦੀ ਸਿਫਤ ਸਲਾਘਾ ਕਰਦੇ ਆ, ਕੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।